ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਸਰਾ ਅਧਿਆਇ ਅਥ ਤ੍ਰਿਤੀ ਅਧਿਆਇ ਪ੍ਰਾਰੰਭ ਦੋਹਰਾ ਵਿਦਿਆ ਵਰਣੇ ਤੀਸਰੇ ਛੰਦ ਅਠਾਈ ਮਾਨ ਵਿਦਿਆ ਪਾਤਰ ਅਪਾਤਰ ਪੁਨ ਬ੍ਰਿਧਾ ਬ੍ਰਿਧ ਨਿਦਾਨ। ਵਿਦਿਆ ਵਰਣੇ ਤੀਸਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਸਰਾ ਅਧਿਆਇ ਅੱਜ ਆਪਾਂ ਆਰੰਭ ਕਰਨ ਲੱਗੇ ਹਾਂ। ਜਿਸ ਤੀਸਰੇ ਅਧਿਆਇ ਵਿੱਚ ਪੰਡਿਤ ਹਰਦਿਆਲ ਜੀ ਵਿਦਿਆ ਦਾ ਵਰਣਨ ਕਰਨਗੇ। ਆਥ ਤ੍ਰਿਤੀ ਅਧਿਆਇ ਪ੍ਰਾਰੰਭ, ਆਥ ਕਹੀਏ ਅਰਥੇ ਦਾ ਸਾਰੇ ਅਧਿਆਇ ਦਾ ਉਸੇ ਤਰ੍ਹਾਂ ਲੱਗੀ ਜਾਣਾ, ਇਸ ਕਰਕੇ ਆਪ ਹੀ ਸਮਝ ਲੈਣਾ। ਆਥ ਦਾ ਅਰਥ ਹੋਣ ਪੰਡਿਤ ਹਰਦਿਆਲ ਜੀ ਸਾਰ ਕਿਤਾਬੜੀ ਗ੍ਰੰਥ ਦਾ ਜਿਹੜਾ ਤ੍ਰਿਤੀ ਹੈ ਕਹੀਏ ਤੀਸਰਾ ਅਧਿਆਇ ਆ ਉਹ ਪ੍ਰਾਰੰਭ ਸ਼ੁਰੂ ਕਰਦੇ ਆ, ਆਰੰਭ ਕਰਦੇ ਆ, ਪ੍ਰਾਰੰਭ ਕਰਦੇ ਕਿ ਆਥ ਤਾਂ ਲਿਖਿਆ ਜਾਂਦਾ ਵੀ ਹੁਣ ਕਿ ਪਹਿਲੇ ਜਿਹੜਾ ਅਧਿਆਇ ਸੀ ਧਰਮ ਦਾ ਜਿਹਦੇ ਵਿੱਚ ਨਿਰੂਪਣ ਵਰਣਨ ਕੀਤਾ, ਦੂਸਰੇ ਅਧਿਆਇ ਵਿੱਚ ਗੁਰੂ ਦੀ ਉਪਮਾ ਕੀਤੀ, ਸੇਵਾ ਬਾਰੇ ਇਤਿਹਾਸਕ ਦੱਸਿਆ, ਗੁਰੂ ਦੀ ਨਰਾਦਰੀ ਦਾ ਫਲ ਕੀ ਮਿਲੂ ਇਹ ਦੱਸਿਆ, ਤੀਸਰੇ ਅਧਿਆਇ ਵਿੱਚ ਵਿੱਦਿਆ ਦੀ ਉਪਮਾ, ਵਿੱਦਿਆ ਦੀ ਪ੍ਰਾਪਤੀ, ਵਿੱਦਿਆ ਦਾ ਫਲ ਕਥਨ ਕਰਨਗੇ। ਔਰ ਤੀਸਰਾ ਅਧਿਆਇ ਪ੍ਰਾਰੰਭ ਹੋਇਆ ਹੈ। ਦੋਹਰਾ ਵਿੱਦਿਆ ਵਰਣੇ ਤੀਸਰੇ। ਹੇ ਭਾਈ, ਪੰਡਿਤ ਹਰਦਿਆਲ ਜੀ ਕਹਿੰਦੇ ਹੈ ਸਾਰ ਕਿਤਾਬੜੀ ਦੇ ਤੀਸਰੇ ਅਧਿਆਇ ਵਿੱਚ ਹੁਣ ਅਸੀਂ ਵਿੱਦਿਆ, ਬ੍ਰਹਮ ਵਿੱਦਿਆ ਜਾਂ ਕੋਈ ਵੀ ਵਿੱਦਿਆ, ਵਿੱਦਿਆ ਦੇ ਵਿੱਦਿਆ ਹੀ ਹੈ, ਵਿੱਦਿਆ ਦਾ ਵਰਣੇ ਕਹੀਏ ਵਰਣਨ ਕਰਦੇ ਹਾਂ। ਤੀਸਰੇ ਅਧਿਆਇ ਵਿੱਚ ਛੰਦ ਅਠਾਈ ਮਾਨ। ਇਸ ਅਧਿਆਇ ਦੇ ਜਿਹੜੇ ਕੁੱਲ ਛੰਦ ਆ ਉਹ ਅਠਾਈ, ਵੀਹ ਅਤੇ ਅੱਠ, ਅਠਾਈ ਮਾਨ। ਮੰਨ ਲੈਣਾ ਕਰੋ, ਜਾਣਨਾ ਕਰੋ, ਮਾਨੋ। ਜਿੰਨਾ ਛੰਦ ਅਠਾਈਆਂ ਦਾ ਆਨੰਦ ਮਾਣ ਕਹੀਏ ਮਾਨੋ। ਵਿੱਦਿਆ ਪਾਤਰ ਅਪਾਤਰ ਪੁੰਨ। ਇਸ ਅਧਿਆਇ ਵਿੱਚ ਪੰਡਿਤ ਹਰਦਿਆਲ ਜੀ ਵਿੱਦਿਆ ਦਾ ਜਿਹੜਾ ਪਾਤਰ ਕਹੀਏ ਅਧਿਕਾਰੀ ਆ ਅਤੇ ਅਪਾਤਰ ਕਹੀਏ ਜੋ ਅਨਅਧਿਕਾਰੀ ਹੈ। ਪਾਤਰ ਨਾਮ ਅਧਿਕਾਰੀ ਦਾ, ਆਪ ਨਾਮ ਰਹਿਤ ਦਾ, ਜੋ ਅਧਿਕਾਰ ਤੋਂ ਰਹਿਤ ਭਾਵ ਅਨਅਧਿਕਾਰੀ ਦਾ ਜਿਹੜਾ ਰੂਪ ਆ ਉਹ ਵਰਣਨ ਕਰਾਂਗੇ। ਅਧਿਕਾਰੀ ਕੌਣ ਆ ਅਤੇ ਅਨਅਧਿਕਾਰੀ ਕੌਣ ਆ? ਪੁੰਨ ਪੁੰਨ ਕਹੀਏ ਫੇਰ ਹੈ। ਬ੍ਰਿਧਾ ਬ੍ਰਿਧ ਨਿਦਾਨ, ਫਿਰ ਵੀ ਵਿੱਦਿਆ ਜਿਹੜੀ ਆ ਉਹ ਬ੍ਰਿਧ ਕਹੀਏ ਵੱਧਦੀ ਕਿਵੇਂ ਆ? ਅਤੇ ਕੰਨਾਂ ਵਿੱਚੋਂ ਨਿਕਲਣਾ ਐੜਾ ਅਤੇ ਉਹ ਬਣ ਜਾਣਾ ਅਬ੍ਰਿਧ, ਭਾਵ ਵਿੱਦਿਆ ਵੱਧਦੀ ਕਿਵੇਂ ਆ ਅਤੇ ਵਿੱਦਿਆ ਵਾਧੇ ਤੋਂ ਰਹਿਤ ਭਾਵ ਘੱਟਦੀ ਕਿਵੇਂ ਆ? ਇਹ ਜਿਹੜਾ ਨਿਦਾਨ ਕਹੀਏ ਕਾਰਨ ਆ ਇਹ ਲਿਖਣਗੇ ਵੀ ਵਿੱਦਿਆ ਬ੍ਰਿਧ ਕਹੀਏ ਵੱਧਦੀ ਕਿਵੇਂ ਆ ਅਤੇ ਅਬ੍ਰਿਧ ਕਹੀਏ ਘੱਟਦੀ ਕਿਵੇਂ ਆ? ਨਿਦਾਨ ਕਹੀਏ ਨਾਸ ਕਿਵੇਂ ਹੁੰਦੀ ਆ, ਘੱਟ ਕੇ ਨਾਸ ਕਿਵੇਂ ਹੁੰਦੀ ਆ? ਇਹ ਵੀ ਅਰਥ ਕਰ ਲੈਣਾ ਨਿਦਾਨ ਦਾ, ਅਤੇ ਨਿਦਾਨ ਦਾ ਅਰਥ ਉੱਦਾਂ ਇਹੀ ਲਿਆ ਲੈਣਾ ਵੀ ਇਹਦਾ ਕਾਰਨ, ਦਾਨ ਅਰਥ ਕਾਰਨ, ਕਾਰਨ ਲਿਖਣਗੇ ਇਸ ਅਧਿਆਇ ਵਿੱਚ। ਇੱਦਾਂ ਵੀ ਅਰਥ ਬਣ ਜਾਂਦਾ ਅਨਵੇਂ ਕਰਕੇ ਕਿ ਵਿੱਦਿਆ ਪਾਤਰ ਬ੍ਰਿਧ, ਅਤੇ ਅਨਵੇਂ ਕਰਕੇ ਨਾ ਅਰਥ ਉੱਦਾਂ ਤਾਂ ਹੈਗਾ ਨਾ, ਵਿੱਦਿਆ ਪਾਤਰ ਉਪਾਤਰ ਪੁੰਨ ਬ੍ਰਿਧਾ ਬ੍ਰਿਧ ਨਿਦਾਨ, ਇਹਦਾ ਅਨਵੇਂ ਕਰਕੇ ਐਵੇਂ ਆ ਕਿ ਵਿੱਦਿਆ ਪਾਤਰ ਬ੍ਰਿਧ, ਕਿ ਵਿੱਦਿਆ ਜਿਹੜੀ ਪਾਤਰ ਅਧਿਕਾਰੀ ਦੀ, ਜਗਿਆਸੂ ਦੀ, ਜਿਹਨੂੰ ਇੱਛਾ ਵਾ ਵੀ ਮੈਂ ਪੜ੍ਹਨਾ ਚਾਹੁੰਦਾ ਆਪਣੇ ਗੁਰੂ ਪਾਸੋਂ, ਵਿੱਦਿਆ ਉਸਤਾਦ ਪਾਸੋਂ, ਉਸ ਨੂੰ ਦੇਣ ਕਰਕੇ, ਅਧਿਕਾਰੀ ਜਗਿਆਸੂ ਨੂੰ ਦੇਣ ਕਰਕੇ ਜਿਹੜੀ ਵਿੱਦਿਆ ਉਹ ਕੀ ਹੈ? ਬ੍ਰਿਧ ਕਹੀਏ ਵੱਧਦੀ ਹੈ। ਅਤੇ ਜਿਹੜੀ ਵਿੱਦਿਆ ਅਪਾਤਰ ਜਿਹੜਾ ਹੈਗਾ ਨਾ ਅਨ ਅਧਿਕਾਰੀ, ਇਹਦਾ ਪਾਠ ਵਾ ਇੱਦਾਂ ਕਰ ਲੈਣਾ, ਵਿੱਦਿਆ ਪਾਤਰ ਬ੍ਰਿਧ ਅਤੇ ਵਿੱਦਿਆ ਅਪਾਤਰ ਅਬ੍ਰਿਧ, ਅਤੇ ਦੇਣ ਕਰਕੇ ਵਿੱਦਿਆ ਵਾਧੀ ਕਿਵੇਂ ਆ? ਅਤੇ ਅਨ ਅਧਿਕਾਰੀ ਨੂੰ ਦੇਣ ਲੱਗਿਆਂ ਵਿੱਦਿਆ ਅਪਾਤਰ ਕਹੀਏ, ਅਨ ਅਧਿਕਾਰੀ ਨੂੰ ਦੇਣ ਕਰਕੇ ਅਬ੍ਰਿਧ ਫਲੀ ਭੂਤ ਕਿਵੇਂ ਨਹੀਂ ਹੁੰਦੀ, ਕਿਵੇਂ ਘੱਟ ਗਈ? ਹਾਂਜੀ, ਅਧਿਕਾਰੀ ਨੂੰ ਦਿਆਂ ਅਤੇ ਵਿੱਦਿਆ ਵਾਧੀ ਆ, ਕਿਉਂਕਿ ਉਹ ਅੱਗੇ ਵੀ ਜਾਂ ਪੜ੍ਹਾਓ ਦੂਜਿਆਂ ਨੂੰ। ਅਨ ਅਧਿਕਾਰੀ ਨੂੰ ਦਿੱਤਿਆਂ ਅਵਿੱਦਿਆ ਘੱਟਦੀ ਹੈ। ਆਪਣਾ ਵੀ ਦਿਮਾਗ ਖਰਾਬ ਕਰੂ ਅਤੇ ਉਹਦੇ ਪੱਲੇ ਕੱਖ ਨਹੀਂ ਪੈਣਾ, ਕਿਉਂਕਿ ਉਹ ਅਧਿਕਾਰੀ ਨਹੀਂ ਹੈਗਾ। ਫਿਰ ਜਿਨ੍ਹਾਂ ਕਾਰਨਾਂ ਕਰਕੇ ਵਿੱਦਿਆ ਪ੍ਰਾਪਤ ਹੁੰਦੀ ਹੈ, ਹਾਂਜੀ, ਉਹ ਨਿਦਾਨ ਕਹੀਏ ਕਾਰਨ ਵੀ ਅਸੀਂ ਇਸ ਅਧਿਆਇ ਵਿੱਚ ਕਥਨ ਕਰਾਂਗੇ। ਸਮਝ ਆ ਗਈਆਂ? ਵਿਦਿਆ ਪਾਤਰ ਅਧਿਕਾਰੀ ਦੀ ਬ੍ਰਿਧ ਕਹੀਏ ਵੱਧਦੀ ਹੈ, ਉਹਨੂੰ ਜਗਿਆਸੂ ਅਧਿਕਾਰੀ ਨੂੰ ਦਿੱਤਿਆਂ ਵਿੱਦਿਆ ਪੜ੍ਹਾਇਆ, ਅਤੇ ਜਿਹੜਾ ਅਨ ਅਧਿਕਾਰੀ ਹੈ ਜਿਹੜਾ ਪੜ੍ਹਨਾ ਹੀ ਨਹੀਂ ਚਾਹੁੰਦਾ, ਉਹਨੂੰ ਵਿੱਦਿਆ ਪੜ੍ਹਾਈ ਕਿਵੇਂ ਫਲੀ ਪੂਤਨੀ ਹੁੰਦੀ? ਇਹ ਸਾਰਾ ਕਹਿੰਦੇ ਕਾਰਨ ਜਿਹੜਾ ਨਾ ਦਾਨ ਨਿਦਾਨ ਕਾਰਨ ਉਹ ਕਥਨ ਕਰਾਂਗੇ, ਅਤੇ ਹੋਰ ਵੀ ਜਿੰਨਾ ਕਾਰਨਾਂ ਕਰਕੇ ਵਿੱਦਿਆ ਪ੍ਰਾਪਤ ਹੁੰਦੀ ਆ ਅਤੇ ਸਿੱਖ ਨੂੰ ਕੀ ਕਰਨਾ ਚਾਹੀਦਾ, ਉਹ ਸਾਰੇ ਨਿਦਾਨ ਕਹੀਏ ਕਾਰਨ ਅਸੀਂ ਇਸ ਅਧਿਆਏ ਵਿੱਚ ਕਥਨ ਕਰਾਂਗੇ। ਸਵਈਆ ਇਹ ਵੇਦ ਕੋ ਗਿਆਨ ਸੁਜਾਨਣ ਕੇ, ਇਹ ਸਵਈਆ ਆ ਗਿਆ ਹੁਣ, ਇਹ ਵਿੱਦਿਆ ਜਿਹੜੀ ਅਧਿਕਾਰੀ ਪੁਰਸ਼ ਨੂੰ ਫਲੀ ਭੂਤ ਕਰਕੇ ਅਨ ਅਧਿਕਾਰੀ ਪੁਰਸ਼ ਨੂੰ ਨਿਸਫਲ ਕਿਸ ਤਰ੍ਹਾਂ ਕਿਸ ਪ੍ਰਕਾਰ ਹੁੰਦੀ ਹੈ, ਇਹ ਅਧਿਕਾਰੀ ਪੁਰਸ਼ ਨੂੰ ਕਿਵੇਂ ਫਲੀ ਭੂਤ ਕਰਦੀ ਆ ਅਤੇ ਅਨ ਅਧਿਕਾਰੀ ਨੂੰ ਕਿਵੇਂ ਨਿਸਫਲ ਕਰਦੀ ਆ, ਉਹ ਇਸ ਸਵਈਏ ਵਿੱਚ ਹੀ ਆ ਰਿਹਾ ਗੱਲ। ਅਨ ਅਧਿਕਾਰੀ ਭਾਵ ਜੋ ਯੋਗ ਨਹੀਂ, ਇਹ ਸਮਝ ਲੈਣਾ, ਅਧਿਕਾਰੀ ਭਾਵ ਜੋ ਯੋਗ ਪੁਰਸ਼ ਹੈ, ਪਾਤਰ ਕੀ ਆ ਯੋਗ ਪੁਰਸ਼, ਅਪਾਤਰ ਕੀ ਆ ਅਯੋਗ ਪੁਰਸ਼। ਇਹ ਵੇਦ ਕੋ ਗਿਆਨ ਸੁਜਾਨਣ ਕੇ, ਇਹ ਭਾਈ ਇਹ ਵੇਦਾਂ ਦਾ ਜਿਹੜਾ ਗਿਆਨ ਆ, ਕੋ ਦਾ ਅਰਥ ਲੈਣਾ ਦਾ, ਇਹ ਜੋ ਵੇਦਾਂ ਦਾ ਗਿਆਨ ਆ ਸੁਜਾਨਣ ਕੇ, ਜਿਹੜੇ ਸੋ ਕਹੀਏ ਸ੍ਰੇਸ਼ਟ ਜਾਣਨ ਕੀ ਜਾਣਨ ਵਾਲੇ ਆ, ਸ੍ਰੇਸ਼ਟ ਜਾਣਕਾਰੀ ਰੱਖਣ ਵਾਲੇ ਆ, ਜਾਂ ਸੁਗੜ ਸੁਜਾਣ ਬੜੇ ਸਿਆਣੇ ਪੁਰਸ਼ ਆ, ਸ਼ਾਂਤ ਚਿੱਤ ਆ, ਸ਼ਰਧਾਲੂ ਆ, ਆਸਤਕ ਆ, ਧਰਮ ਵਾਲੇ, ਉਹਨਾਂ ਪੁਰਖਾਂ ਨੂੰ, ਉਹਨਾਂ ਪੁਰਖਾਂ ਦੇ ਸੁਜਾਨ ਕੇ ਦਾ ਅਰਥ ਦੇ ਲਾਉਣਾ, ਇਹ ਵੇਦ ਕੋ ਭਾਵ ਇਹ ਜਿਹੜੇ ਵੇਦਾਂ ਦਾ, ਕੋ ਦਾ ਅਰਥ ਦਾ ਅਤੇ ਕੇ ਦਾ ਅਰਥ ਦੇ, ਇਹ ਵੇਦਾਂ ਦਾ ਜਿਹੜਾ ਗਿਆਨ ਆ ਨਾ ਉੱਤਮ, ਇਹ ਸ੍ਰੇਸ਼ਟ ਸੁਜਾਨ, ਸ੍ਰੇਸ਼ਟ ਜਾਣਕਾਰੀ ਰੱਖਣ ਵਾਲੇ, ਸ਼ਾਂਤ ਚਿੱਤ, ਆਸਤਿਕ ਸ਼ਰਧਾਲੂ ਪੁਰਖ ਜਿਹੜੇ ਆ ਅਧਿਕਾਰੀ ਆ, ਅਭਿਮਾਨ ਵਦਾਦ ਵਿਕਾਰ ਬਿਨਾਂ ਸੇ, ਉਹਨਾਂ ਸ਼ਰਧਾਲੂ ਪੁਰਖਾਂ ਦੇ ਹਿਰਦਿਆਂ ਵਿੱਚੋਂ, ਉਹਨਾਂ ਦੇ ਸਰੀਰ ਵਿੱਚੋਂ, ਦੇਹ ਵਿੱਚੋਂ ਜਿਹੜਾ ਨਾ ਇਹ ਦੇਹ ਦਾ ਅਭਿਮਾਨ ਜਿਹੜਾ ਮਾਣ ਹੁੰਦਾ, ਅਤੇ ਧਨ ਦਾ ਮਾਣ, ਗੁਣਾਂ ਦਾ ਅਭਿਮਾਨ, ਅਭਿਮਾਨ ਦਾ ਅਰਥ ਹੰਕਾਰ ਵੀ ਕਰ ਲਈਦਾ, ਇਹ ਜਿਹੜਾ ਦੇਹ ਧਨ ਆਦਿ ਦਾ ਅਭਿਮਾਨ ਮਾਣ ਆ ਨਾ, ਅਤੇ ਮਦਾਦ, ਮਾਦ ਨਾਮ ਹੁੰਦਾ ਹੰਕਾਰ ਦਾ, ਮਾਦ ਨਾਮ ਹੁੰਦਾ ਮਸਤੀ ਦਾ, ਹੈਂ ਜਿਹੜਾ ਮਸਤੀ ਦਾ, ਮਦ ਪਹਿਲਾ ਅਰਥ ਲਾ ਲੈਣਾ ਮਸਤੀ, ਇਹ ਮਸਤੀ ਦਾ ਜੋ ਮਦ ਕਹੀਏ ਹੰਕਾਰ ਆ, ਅਤੇ ਇਸੇ ਤਰ੍ਹਾਂ ਆਦਿ ਤੋਂ ਲੈ ਲੈਣਾ ਕਾਮ, ਕ੍ਰੋਧ, ਲੋਭ, ਮੋਹ, ਚਾਰੇ ਆਪ ਹੀ ਨਾਲ ਆ ਜਾਂਦੇ, ਮਦ ਨਾਮ ਹੰਕਾਰ ਦਾ ਹੋ ਗਿਆ ਅਤੇ ਚਾਰੇ ਲਾ ਲੈਣੇ ਨਾਲ, ਅਤੇ ਇਹ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰ ਆ ਨਾ, ਇਹਨਾਂ ਨੂੰ ਵਿਨਾਸ਼ ਕਹੀਏ ਨਾਸ ਕਰ ਦਿੰਦਾ। ਵੇਦਾਂ ਦਾ ਜਿਹੜਾ ਗਿਆਨ ਆ ਸ੍ਰੇਸ਼ਟ ਪੁਰਸ਼ਾਂ ਨੂੰ, ਸਿਆਣੇ ਪੁਰਸ਼ਾਂ ਦੇ ਹਿਰਦੇ ਵਿੱਚੋਂ ਜਿਹੜਾ ਅਭਿਮਾਨ ਆ ਨਾ ਦੇਹ ਦਾ, ਧਨ ਦਾ, ਹੋਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਵਿਕਾਰ ਆ, ਇਹ ਵਿਨਾਸ਼ ਕਹੀਏ ਨਾਸ਼ ਕਰ ਦਿੰਦਾ ਵੇਦਾਂ ਦਾ ਗਿਆਨ। ਪਰ ਆਪ ਬ੍ਰਹਮ ਵਿਦਿਆ ਪੁਨ ਕੇਚਿਤ ਨੀਚਨ ਕੋ ਵਹਬੋਧ, ਪੁਨ ਕਹੀਏ ਫਿਰ, ਕੇਚਿਤ ਕਹੀਏ ਜਿਹੜੇ ਕਈਕ ਹੈਗੇ ਨਾ, ਨੀਚਨ ਕਹੀਏ ਨੀਚ, ਅਨ ਅਧਿਕਾਰੀ, ਨਾਸਤਕ, ਅਸ਼ਰਧਕ ਜਿਹੜੇ ਬੇਚੈਨੀ ਜਿਹੇ 'ਚ ਰਹਿੰਦੇ ਆ, ਸ਼ਾਂਤ ਚਿੱਤ ਨਹੀਂ ਜਿਹੜੇ ਹੈਗੇ, ਕੋਈ ਜਾਣਕਾਰੀ ਨਹੀਂ ਰੱਖਣ ਵਾਲੇ, ਇਹੋ ਜਿਹੇ ਨੀਚਾਂ ਨੂੰ ਉਹ ਵੇਦਾਂ ਦਾ ਜਿਹੜਾ ਨਾ ਵਹੁਬੋਧ, ਵਹੁਬੋਧ ਕਹੀਏ ਉਹ ਜਿਹੜਾ ਵੇਦਾਂ ਦਾ ਬੋਧ ਗਿਆਨ ਆ, ਉਹ ਸਹੀ ਨਹੀਂ ਰਹਿੰਦਾ, ਉਲਟਾ ਪੈ ਜਾਂਦਾ ਨੀਚਨ ਕੋ, ਨੀਚਾਂ ਨੂੰ ਵਹੁ, ਉਹ ਜਿਹੜਾ ਵੇਦਾਂ ਦਾ ਬੋਧ ਗਿਆਨ ਆ ਉਲਟਾ ਪੈ ਜਾਂਦਾ, ਕੀ ਹੋ ਜਾਂਦਾ, ਸਗੋਂ ਇਹ ਹੰਕਾਰ, ਮਾਣ, ਗੁਣਾਂ ਦਾ, ਦੇਹ ਦਾ, ਧਨ ਦਾ ਅਤੇ ਨਾਸ ਕਰਨਾ ਸੀ, ਉਲਟਾ ਉਹਨਾਂ ਨੂੰ ਇਹ ਹੋ ਜਾਂਦਾ ਮਦ ਅਭਿਮਾਨ ਵਿਕਾਰ ਨਿਵਾਸੇ, ਮਦ ਹੈ ਉਹਨਾਂ ਦੇ ਹਿਰਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਇਹ ਜਿਹੜਾ ਤਾਂ ਮਦ ਕਹੀਏ ਹੰਕਾਰ ਆ, ਹੰਕਾਰ ਰੂਪੀ ਵਿਕਾਰ ਅਤੇ ਦੇਹ ਦਾ ਅਭਿਮਾਨ, ਧਨ ਦਾ ਅਭਿਮਾਨ, ਵਿੱਦਿਆ ਦਾ ਅਭਿਮਾਨ, ਗੁਣਾਂ ਦਾ ਅਭਿਮਾਨ, ਭਾਵਮਾਨ, ਇਹ ਨਿਵਾਸੇ ਕਹੀਏ ਨਿਵਾਸ ਕਰ ਜਾਂਦਾ, ਟਿਕਾਣਾ ਕਰ ਲੈਂਦਾ ਉਹਨਾਂ ਦਾ। ਇਹ ਸ੍ਰੇਸ਼ਟ ਅਧਿਕਾਰੀ ਨੂੰ ਵਿੱਦਿਆ ਫਲੀਭੂਤ ਹੁੰਦੀ ਆ ਅਤੇ ਉਹ ਕਪਾਤਰ ਨੂੰ ਵਿੱਦਿਆ ਫਲੀਭੂਤ ਨਹੀਂ ਹੁੰਦੀ, ਫਲਦੀ ਨਹੀਂ ਦਿੱਤੀ, ਸਗੋਂ ਮਾੜਾ ਫਲ ਮਿਲਦਾ, ਕਿਉਂਕਿ ਵਿੱਦਿਆ ਪੜ੍ਹ ਕੇ ਵਿਕਾਰਾਂ ਦਾ ਤਿਆਗ ਕਰਨਾ ਸੀ, ਉਹ ਸਗੋਂ ਇਹ ਤੋਂ ਉਲਟ ਹੋ ਕੇ ਪੜ੍ਹ ਕੇ ਸਗੋਂ ਵਿਕਾਰ ਚਿੱਤ ਵਿੱਚ ਧਾਰਨ ਕਰ ਲੈਂਦੇ। ਕਈ ਜਿਹੜੇ ਪੜ੍ਹ ਕੇ ਨਿਮਰਤਾ ਵਿੱਚ ਹੋ ਜਾਂਦੇ, ਸਾਡੇ ਵਰਗੇ ਦੋ ਅੱਖਰ ਪੜ੍ਹ ਕੇ ਕਹਿੰਦੇ ਮੈਂ ਇੰਨਾ ਗਿਆਨੀ ਤੁਸੀਂ ਕੀ ਆ, ਉਹ ਮੈਂ ਅਹੰਕਾਰ ਮੇਰਾ ਇੰਨਾ ਸਤਿਕਾਰ ਨਹੀਂ ਕੀਤਾ, ਇਹ ਮੈਨੂੰ ਜਾਣਦੇ ਨਹੀਂ ਮੈਂ ਕਿੰਨਾ ਪੜ੍ਹਿਆ, ਕਿੰਨਾ ਵਿਦਾਂਤ ਪੜ੍ਹਿਆ। ਪੂਜਾ ਪ੍ਰਤਿਸ਼ਠਾ ਕਰਾਈ ਜਾਂਦੇ, ਹੰਕਾਰ ਆਪਣਾ ਵਧਾਈ ਜਾਂਦੇ, ਕਾਮੀ ਵੀ ਹੋ ਜਾਂਦੇ ਆ, ਕਹਿੰਦੇ ਸਾਨੂੰ ਪਤਾ ਹੀ ਆ ਹਾਂ ਕਿਰਿਆ ਜਿਹੜੀ ਕਰਨੀ ਆ। ਕ੍ਰੋਧੀ ਵੀ ਹੋ ਜਾਂਦੇ, ਉਹ ਮੇਰਾ ਅਪਮਾਨ ਕੀਤਾ, ਮੇਰਾ ਸਨਮਾਨ ਨਹੀਂ ਕੀਤਾ। ਲਾਲਚੀ ਵੀ ਹੋ ਜਾਂਦੇ ਆ, ਹੰਕਾਰੀ ਦੇ ਹੁੰਦੇ ਹੀ ਹੁੰਦੇ ਆ। ਇਸ ਤਰ੍ਹਾਂ ਨਾਸ ਕਰਨੇ ਸੀ ਵਿੱਦਿਆ ਪੜ੍ਹ ਕੇ ਵਿਕਾਰ ਅਭਿਮਾਨ, ਸਗੋਂ ਤਿਆਗ ਕਰਨਾ ਸੀ ਉਹਦਾ ਉਲਟਾ ਹੀ, ਵਿੱਦਿਆ ਪੜ੍ਹ ਕੇ ਉਹਨਾਂ ਨੂੰ ਜਿਹੜਾ ਹੈ ਨੁਕਸਾਨ ਹੋ ਜਾਂਦਾ। ਕਿਹਨਾਂ ਨੂੰ? ਨੀਚਾਂ ਨੂੰ, ਜਿਨ੍ਹਾਂ ਨੂੰ ਕੋਈ ਸ਼ਰਧਾ ਨਹੀਂ ਆ, ਜਿਹੜੇ ਸ਼ਾਂਤ ਚਿੱਤ ਨਹੀਂ ਆ, ਕੋਈ ਜਾਣਕਾਰੀ ਰੱਖਣ ਵਾਲੇ ਨਹੀਂ, ਅਸ਼ਰਧਕ ਲੋਕ, ਸ਼ਰਧਾਲੂ ਨਹੀਂ ਹੈ, ਅਨਅਧਿਕਾਰੀ ਉਹਨਾਂ ਨੂੰ। ਜਿਵੇਂ ਦ੍ਰਿਸ਼ਟਾਂਤ ਵੀ ਇੱਕ ਗਿਆਨੀ ਮਹਾਂਪੁਰਸ਼ ਦਿੰਦੇ ਆ, ਵੀ ਇੱਕ ਵਾਰ ਇੱਕ ਦੁਕਾਨਦਾਰ ਦੀ ਹੱਟੀ ਦੇ ਅੰਦਰ ਸ਼ਾਮ ਨੂੰ ਬਿੱਲੀ ਵੜ ਗਈ। ਦੁਕਾਨਦਾਰ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਹੇ ਪੁੱਤਰ, ਤੂੰ ਇਸ ਬਿੱਲੀ ਦੇ ਨੂੰ ਬਾਹਰ ਕੱਢ ਕੇ ਅਤੇ ਦੁਕਾਨ ਨੂੰ ਜਿੰਦਰਾ ਲਾ ਕੇ ਆ ਜਾਣੀ, ਮੈਂ ਹੁਣ ਚੱਲਿਆ। ਮਾਤਾ ਕਿਤੇ ਬਿੱਲੀ ਅੰਦਰ ਮਸਾਲਿਆਂ ਵਾਲੇ ਬਰਤਨ ਪਏ ਆ ਅਤੇ ਉਹਨਾਂ ਨੂੰ ਭੰਨ ਭੁੰਨ ਦੇਵੇ, ਅਤੇ ਧਿਆਨ ਰੱਖੀ ਇਹਨੂੰ ਕੱਢ ਕੇ ਬਾਹਰ ਫਿਰ ਤਾਲਾ ਮਾਰ ਕੇ ਆ ਜਾਈ। ਅਤੇ ਇਹ ਕਹਿ ਕੇ ਪਿਤਾ ਚਲਿਆ ਗਿਆ। ਪਿੱਛੋਂ ਇੱਕ ਊਠ ਵਾਲਾ ਮਨੁੱਖ ਊਠ ਲੈ ਕੇ ਆ ਗਿਆ। ਉਸਨੇ ਕਿਹਾ ਕਿ ਬਾਹਰ ਬਰਸਾਤ ਦਾ ਮੌਸਮ ਬਣਿਆ ਹੋਇਆ, ਤੂੰ ਮੇਰੇ ਕੋਲੋਂ ਚਾਰ ਪੈਸੇ ਲੈ ਲਾ ਅਤੇ ਮੈਨੂੰ ਆਪਣੀ ਹੱਟੀ ਵਿੱਚ ਊਠ ਬੰਨ੍ਹ ਲੈਣ। ਲੜਕੇ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਸਦਾ ਊਠ ਜਿਹੜਾ ਆਪਣੇ ਅੰਦਰ ਬੰਨ੍ਹ ਲਿਆ ਕਮਰੇ ਦੇ ਹੱਟੀ ਦੇ ਹੀ। ਊਠ ਦੀ ਉੱਚੀ ਗਰਦਨ ਸੀ, ਜਿੱਧਰ ਸਿਰ ਕਰੇ ਉੱਧਰੋਂ ਪੰਜ ਸੱਤ ਭਾਂਡੇ ਭੰਨ ਕੇ ਮਸਾਲਾ ਰੋੜ ਦੇਵੇ, ਥੋੜ੍ਹਾ ਜਿਹਾ ਪੈਰ ਹਿਲਾਵੇ ਤਾਂ ਹੇਠਾਂ ਪਈਆਂ ਦਾਲਾਂ ਹੋਰ ਸਮਾਨ ਪਏ ਆ ਉਹ ਵੀ ਡੋਲ ਡੋਲ ਦਿੱਤੀਆਂ ਨੇ, ਦੁਕਾਨ ਦਾ ਤਾਂ ਸਾਰਾ ਸਮਾਨ ਹੀ ਖਿਲਾਰ ਦਿੱਤਾ ਊਠ ਨੇ। ਜਦੋਂ ਸਵੇਰ ਵੇਲੇ ਪਿਤਾ ਆਇਆ ਅਤੇ ਜਦੋਂ ਉਸਨੇ ਜਿੰਦਰਾ ਖੋਲ੍ਹ ਕੇ ਦੇਖਿਆ ਤਾਂ ਸਾਰੀ ਹੱਟੀ ਉੱਜੜੀ ਪਈ, ਮਸਾਲੇ ਦਾਲਾਂ ਦਿਆਂ ਖਿਲਰੀਆਂ ਪੁਲਰੀਆਂ ਪਈਆਂ। ਇਹ ਦੇਖ ਕੇ ਬੜਾ ਹੈਰਾਨ ਹੋਇਆ ਅਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ, ਇਹ ਮੂਰਖਾ ਇਹ ਤੂੰ ਕੀ ਕਰ ਦਿੱਤਾ, ਤੈਨੂੰ ਅੰਦਰੋਂ ਬਿੱਲੀ ਕੱਢਣ ਲਈ ਕਿਹਾ ਸੀ ਪਰ ਉਲਟਾ ਤੂੰ ਅੰਦਰ ਊਠ ਹੀ ਬੰਨ੍ਹ ਲਿਆ, ਸਾਰੀ ਦੁਕਾਨ ਦਾ ਨੁਕਸਾਨ ਕਰਾ ਦਿੱਤਾ, ਚੰਗੇ ਚਣੇ ਚਬਾਏ ਤੂੰ, ਹੈ ਦੱਸ ਕੀ ਫਾਇਦਾ ਹੋਇਆ ਤੈਨੂੰ ਕਹਿ ਕੇ ਜਾਣ ਦਾ। ਇਹ ਤਾਂ ਹੈਗਾ ਦ੍ਰਿਸ਼ਟਾਂਤ, ਇੱਕ ਪ੍ਰਮਾਣ ਦੌਰ ਦੇ ਦਾ ਦ੍ਰਿਸ਼ਟਾਂਤ ਇਹ ਆ ਵੀ ਇਸੇ ਪ੍ਰਕਾਰ ਗੁਰੂ ਕੀ ਹੈ ਸਾਡੇ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸਭਨਾ ਕਾ ਮਾਂ ਪਿਓ ਆਦਿ। ਗੁਰੂ ਰੂਪੀ ਪਿਤਾ ਜਗਿਆਸੂ ਜਿਹੜਾ ਮੁਕਤੀ ਦੀ ਇੱਛਾ ਵਾਲਾ ਗੁਰੂ ਕਾ ਸਿੱਖ ਭਗਤ ਆਪਣੇ ਆਪ ਨੂੰ ਮੰਨਦਾ, ਜਗਿਆਸੂ ਰੂਪੀ ਪੁੱਤਰ ਨੂੰ ਜਣਾਉਂਦੇ ਆ ਕਿ ਹੇ ਪੁੱਤਰ, ਤੂੰ ਵਿੱਦਿਆ ਪੜ੍ਹ ਕੇ ਆਪਣੀ ਬੁੱਧ ਰੂਪੀ ਜਿਹੜੀ ਹੱਟੀ ਆ ਨਾ, ਬੁੱਧੀ ਰੂਪ ਹੱਟੀ ਜਿਹੜੀ ਨਿਸ਼ਚੇ ਕਰਦੀ ਹੈ, ਉਹ ਬੁੱਧ ਰੂਪੀ ਹੱਟੀ ਤੋਂ ਮਮਤਾ ਰੂਪੀ ਜਿਹੜੀ ਤੂੰ ਕਰਦਾ ਨਾ, ਮੈਂ ਮੇਰਾ ਬੁੱਧੀਵਿਧ ਕਰਕੇ ਬੁੱਧੀ ਵਿੱਚ ਜਿਹੜੇ ਨਿਰਣੇ ਧਾਰਨ ਕੀਤੇ ਹੋਏ, ਇਹ ਮਮਤਾ ਰੂਪੀ ਬਿੱਲੀ ਬਾਹਰ ਕੱਢਣੀ ਬੁੱਧੀ ਰੂਪੀ ਹੱਟੀ ਤੋਂ। ਜਿਹੜੇ ਤਾਂ ਸ੍ਰੇਸ਼ਟ ਅਧਿਕਾਰੀ ਆ ਉਹ ਆਪਣੇ ਅੰਦਰੋਂ ਫਿਰ ਮੈਂ ਮੇਰੀ ਮਮਤਾ ਰੂਪੀ ਬਿੱਲੀ ਬਾਹਰ ਕੱਢ ਦਿੰਦੇ, ਕਹਿੰਦੇ ਆ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਮੇਰਾ ਕੁਝ ਨਹੀਂ, ਮਮਤਾ ਖਤਮ ਕਰ ਦਿੰਦੇ, ਮੇਰ ਤੇਰ ਖਤਮ ਕਰ ਦਿੰਦੇ, ਇਹ ਬਿੱਲੀ ਬਾਹਰ ਕੱਢ ਦਿੰਦੇ ਬੁੱਧੀ ਰੂਪ ਹੱਟੀ ਨੂੰ। ਪਰ ਜਿਹੜੇ ਅਨਅਧਿਕਾਰੀ ਪੁਰਖ ਆ ਨਾ, ਗੁਰੂ 'ਤੇ ਕੋਈ ਸ਼ਰਧਾ ਸ਼ਰਧਾ ਨਹੀਂ ਉਹ ਜੀ ਰੱਖਦੇ, ਉਹਨਾਂ ਨੇ ਮਮਤਾ ਰੂਪੀ ਬਿੱਲੀ ਬਾਹਰ ਕੀ ਕੱਢਣੀ ਸੀ, ਸਗੋਂ ਉਲਟਾ ਬ੍ਰਹਿਮੰਡ ਰੂਪੀ ਊਠ ਵੀ ਅੰਦਰ ਲਿਆ ਕੇ ਬੰਨ ਲੈਂਦੇ। ਮੈਂ ਮੇਰ ਤੇਰ ਦੇ ਕੱਢਣੀ ਆ ਅੰਦਰੋਂ, ਮੈਂ ਮੇਰੀ ਕਰਕੇ ਹੰਕਾਰ ਆ। ਉਹ ਸਗੋਂ ਨਾ ਅਭਿਮਾਨ ਰੂਪੀ ਜਿਹੜਾ ਊਠ ਹੈ ਨਾ, ਵੱਡਾ ਮਾਣ, ਉਹ ਵੀ ਅੰਦਰ ਬੰਨ ਲੈਂਦੇ ਲਿਆ ਕੇ ਬੁੱਧੀ ਰੂਪ ਹੱਡੀ ਵਿੱਚ। ਅਭਿਮਾਨੀ ਮੇਰੀ ਦੇ ਮੇਰਾ ਧਨ, ਮੈਂ ਇੰਨੀ ਵਿੱਦਿਆ ਗੁਣਾਂ ਦਾ ਮਾਲਕ। ਇਸ ਤਰ੍ਹਾਂ ਅਭਿਮਾਨ ਰੂਪੀ ਊਠ ਅੰਦਰ ਲਿਆ ਕੇ ਬੰਨ ਲੈਂਦੇ ਹੈ। ਅਤੇ ਜੋ ਦੈਵੀ ਸੰਪਦਾ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਅਹਿੰਸਾ, ਇਹ ਜਿਹੜੇ ਦੈਵੀ ਸੰਪਦਾ ਰੂਪੀ ਭਾਂਡੇ ਆ, ਇਹ ਫਿਰ ਭੰਨ ਦਿੰਦਾ ਹੈ। ਇਹ ਊਠ ਜਿਹੜਾ ਅਭਿਮਾਨ ਆ ਨਾ, ਇਹ ਸ਼ੁਭ ਗੁਣ ਸਾਰੇ ਖਤਮ ਕਰ ਦਿੰਦਾ। ਕਰੁਣਾ ਮੁਦਤਾ ਮੈਤਰੀ ਅਤੇ ਉਪੇਖਿਆ ਰੂਪੀ ਦਾਲਾਂ ਡੋਲ ਦਿੰਦਾ। ਇਹ ਦਾਲਾਂ ਕਰਨਾ ਮੁਦਤਾ, ਕਰਨਾ ਕਿਸੇ ਨੂੰ ਵੇਖ ਕੇ ਕਰਨਾ ਦਇਆ ਜਾਣੀ, ਮੁਦਤਾ ਹਰ ਵੇਖ ਨੂੰ ਵੇਖ ਪ੍ਰਸੰਨਤਾ ਰਹਿਣੀ, ਹਰ ਸੁਭਾਅ ਹਰ ਇੱਕ ਨਾਲ ਮੈਤਰੀ ਮਿੱਤਰਤਾ ਵਾਲਾ ਸੁਭਾਅ ਰੱਖਣਾ। ਅਤੇ ਇਹ ਇਸ ਰੂਪੀ ਦਾਲਾਂ ਡੋਲ ਦਿੰਦਾ ਇਹ ਊਠ ਸਿਰ ਮਾਰ ਮਾਰ ਕੇ ਅਭਿਮਾਨ ਰੂਪੀ। ਜਿਹਨੂੰ ਅਭਿਮਾਨ ਹੋ ਗਿਆ ਉੱਥੇ ਕਿਤੇ ਰਹਿਣੀ ਮਿੱਤਰਤਾ, ਕਿੱਥੇ ਰਹਿਣੀ ਪ੍ਰਸੰਨਤਾ, ਕਿੱਥੇ ਰਹਿਣੀ ਦਇਆ, ਉੱਥੇ ਕਹਿਣਾ ਮੈਂ ਹੀ। ਅਤੇ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜਿਹੜੇ ਹੈ ਨਾ ਸ਼ੁਭ ਗੁਣ, ਇਹ ਮਸਾਲੇ ਮਾਨੋ, ਇਹ ਮਸਾਲੇ ਵੀ ਖਿਲਾਰ ਦਿੰਦਾ ਅਭਿਮਾਨ। ਊਠ ਜਦੋਂ ਬੱਜ ਜਾਂਦਾ ਬੁੱਧੀ ਰੂਪ ਹੱਟੀ 'ਚ, ਸੋ ਇਹਨੂੰ ਬੁੱਧੀ ਰੂਪ ਹੱਟੀ 'ਚੋਂ ਊਠ ਨੂੰ ਵੀ ਕੱਢਣਾ ਚਾਹੀਦਾ, ਅਤੇ ਬਿੱਲੀ ਹੈ ਨਾ ਜਿਹੜੀ ਮਮਤਾ ਵਾਲੀ ਵੀ ਕੱਢ ਦੇਣੀ ਚਾਹੀਦੀ। ਇਹਦਾ ਅਰਥ ਵਿਦਵਾਨ ਐਵੇਂ ਅੰਤਰੀ ਭਾਵਨਾ ਕਰਦੇ ਹਾਂ। ਇਹ ਵੇਦ ਕੋ ਗਿਆਨ ਸੁਜਾਨਣ ਕੇ ਅਭਿਮਾਨ ਮਦਾਦ ਵਿਕਾਰ ਵਿਨਾਸੇ, ਵੇਦਾਂ ਦਾ ਜਿਹੜਾ ਗਿਆਨ ਆ ਸਿਆਣੇ ਪੁਰਸ਼ਾਂ ਦੇ ਹਿਰਦੇ ਵਿੱਚੋਂ ਅਭਿਮਾਨ ਦਾ ਜਿਹੜਾ ਹੰਕਾਰ ਆ, ਅਭਿਮਾਨ ਮਾਣ ਹੰਕਾਰ ਕਾਮ ਕ੍ਰੋਧ ਰੂਪੀ ਵਿਕਾਰ ਵਿਨਾਸੇ ਨਾਸ ਕਰ ਦਿੰਦਾ ਹੈ। ਵਿਸ਼ੇਸ਼ ਕਰਕੇ ਵੇਖ ਕਹੀਏ, ਵਿਸ਼ੇਸ਼ ਕਰਕੇ ਨਾਸ ਕਹੀਏ, ਨਾਸ ਕਰ ਦਿੰਦਾ। ਫਿਰ ਪੁਨ ਕੇਚਿਤ ਨੀਚਣ ਕੋ ਵਹ ਬੋਧ, ਫਿਰ ਜਿਹੜੇ ਕਈ ਕਿ ਨੀਚ ਆ, ਅਗਿਆਨੀ ਆ, ਅਨਧਕਾਰੀ ਜੇ, ਉਹਨਾਂ ਨੂੰ ਉਹੀ ਗਿਆਨ ਜਿਹੜਾ ਹੰਕਾਰ ਅਭਿਮਾਨ ਕਾਮ ਕ੍ਰੋਧ ਵਿਕਾਰ ਦਾ ਨਿਵਾਸ ਕਰ ਦਿੰਦਾ ਹੈ, ਜਿਵੇਂ ਆਪਾਂ ਵਿਸਥਾਰ ਨਾਲ ਪੜ੍ਹਿਆ ਹੀ। ਅੱਜ ਅੰਮ੍ਰਿਤ ਜਸ ਹਲਾਹਲ ਹੋਇਆ, ਦ੍ਰਿਸ਼ਟਾਂਤ ਰੂਪ ਵਿੱਚ ਪੰਡਿਤ ਹਰਦਿਆਲ ਜੀ ਨੇ ਕਥਨ ਕਰਨ ਲੱਗੇ ਆ। ਜਿਵੇਂ ਕਹਿੰਦੇ ਅੰਮ੍ਰਿਤ ਆਚ ਕਹੀਏ ਸ਼ਗਨ ਪੀਣ ਦੇ ਨਾਲ ਅਮਰ ਜਿਹੜਾ ਹੋ ਜਾਈਦਾ, ਅੰਮ੍ਰਿਤ ਆਚ ਅੰਮ੍ਰਿਤ ਛਕ ਕੇ ਅਮਰ ਹੋ ਜਾਈਦਾ। ਪਰ ਅਮਰ ਹੋਣ ਦੀ ਬਜਾਏ ਜਾਸ ਹੁਲਾਹਲ ਹੋਇਆ, ਜਾਸ ਕਹੀਏ ਜਿਸ ਮਨੁੱਖ ਨੂੰ ਹਲਾਹਲ ਜ਼ਹਿਰ ਰੂਪ ਹੋਇਆ ਕਹੀ ਹੋ ਜਾਵੇ, ਅੰਮ੍ਰਿਤ ਅਤੇ ਛਕਾਇਆ ਵੀ ਇਹ ਅਮਰ ਹੋ ਜਾਵੇ ਮਰੇ ਨਾ ਛਕ ਕੇ, ਪਰ ਜਾਸ ਕਹੀਏ ਜਿਸ ਪੁਰਸ਼ ਨੂੰ ਉਹ ਹਲਾਹਲ ਕਹੀਏ ਜ਼ਹਿਰ ਰੂਪ ਹੋਇਆ ਕਹੀਏ ਹੋ ਜਾਂਦਾ, ਜਦੋਂ ਅੰਮ੍ਰਿਤ ਪੀਂਦਾ ਉਹਨੂੰ ਜ਼ਹਿਰ ਰੂਪ ਹੋ ਜਾਂਦਾ। ਨਹਿ ਔਖਦ ਵੈਦ ਨਹੀਂ ਕੱਛ ਤਾਸੇ, ਇਹ ਕੱਛ ਪਾਠ ਕਈ ਥਾਵਾਂ 'ਤੇ ਕੁਛ ਲਿਖਿਆ, ਕੱਛ ਪਾਠ ਹੀ ਕਰਨਾ ਸਹੀ। ਫਿਰ ਨਹਿ ਔਖਦ, ਫਿਰ ਕਹਿੰਦੇ ਨਾ ਹੀ, ਨਹਿ ਦਾ ਅਰਥ ਨਾ ਹੀ ਉਸਦੀ ਕੋਈ ਔਖਦ ਦਵਾਈ ਬੂਟੀ ਹੁੰਦੀ ਹੈ, ਅਤੇ ਵੈਦ ਨਹੀਂ ਨਾ ਹੀ ਕੋਈ ਵੈਦ ਹਕੀਮ ਜਿਹੜਾ ਵਾ ਤਾਸੇ ਕਹੀਏ ਉਸਨੂੰ ਕੱਛ ਕਹੀਏ ਕੁਝ ਕਰ ਸਕਦਾ। ਅੰਮ੍ਰਿਤ ਅਤੇ ਅਮਰ ਕਰ ਦੇਣ ਵਾਲਾ, ਹੁਣ ਜਿਹਨੂੰ ਅਮਰ ਦੀ ਜ਼ਹਿਰ ਹੋਣ ਡਿਆ ਉਹਦੇ ਵਾਸਤੇ ਕਹਿੰਦੇ ਨਾ ਔਖਦ ਦਵਾਈ ਕੱਛ ਤਾਸੇ ਕੁਝ ਕਰ ਸਕਦੀ, ਨਾ ਵੈਦ ਦੀ ਹਕੀਮ ਵੀ ਉਸਨੂੰ ਕੁਛ ਕਰ ਸਕਦਾ। ਤਾਸੇ ਦਾ ਅਰਥ ਉਸਨੂੰ ਕੁਝ ਵੀ ਵੈਦ ਦੇ ਦਵਾਈ ਕਰ ਨਹੀਂ ਸਕਦੇ, ਉਹਦਾ ਕੋਈ ਹੱਲ ਨਹੀਂ। ਤੇਵੇਂ ਇਹਦਾ ਅੰਤਰੀ ਭਾਵ ਇਹ ਆ, ਵੇਦਾਂ ਦਾ ਜਿਹੜਾ ਗਿਆਨ ਰੂਪੀ ਅੰਮ੍ਰਿਤ ਆ, ਉਹ ਪੀ ਕਰਕੇ ਜਗਿਆਸੂ ਨੇ ਆਪਣੇ ਅੰਦਰੋਂ ਵਿਕਾਰ ਨਾਸ ਕਰਨੇ ਆ। ਪਰ ਜੇ ਉਲਟਾ ਗਿਆਨ ਪ੍ਰਾਪਤ ਕਰਕੇ ਵਿਕਾਰ ਹੀ ਚਿੱਤ ਵਿੱਚ ਧਾਰਨ ਕਰ ਲਏ, ਦੱਸੋ ਇਹਦੇ ਵੇਦਾਂ ਦਾ ਗਿਆਨ ਤਾਂ ਅੰਮ੍ਰਿਤ ਆ, ਅਤੇ ਜਿਹਨੂੰ ਉਹ ਅੰਮ੍ਰਿਤ ਰੂਪੀ ਗਿਆਨ ਹੀ ਜ਼ਹਿਰ ਹੋਣ ਡਿਆ, ਜ਼ਹਿਰ ਹੋ ਜਾਵੇ, ਨਾ ਔਖਦ ਵੈਦ ਨਹੀਂ ਕਛਤਾ ਸੀ, ਫਿਰ ਉਸ ਨੂੰ ਗੁਰੂ ਰੂਪੀ ਵੈਦ ਦੀ, ਗੁਰੂ ਰੂਪੀ ਵੈਦ ਵੀ ਕੁਛ ਨਹੀਂ ਕਰ ਸਕਦਾ, ਅਤੇ ਗੁਰੂ ਰੂਪੀ ਵੈਦ ਦਾ ਜਿਹੜਾ ਉਪਦੇਸ਼ ਰੂਪੀ ਔਖਦੀ ਦਵਾਈ ਆ ਉਹ ਵੀ ਕੁਝ ਨਹੀਂ ਕਰ ਸਕਦੀ। ਆ ਉਹ ਬੰਦਾ ਇਲਾਜ ਤੋਂ ਬਾਹਰ ਉਹਦੀ ਤਾਂ ਮੌਤ ਹੀ ਆ, ਅੱਜ ਵੀ ਮਰਿਆ ਕੱਲ੍ਹ ਵੀ ਮਰਿਆ ਹੈ, ਉਹਦੀ ਆਹ ਹਾਲਤ ਆ। ਜਨ ਪਾਤਰ ਕਪਾਤਰ ਕੋ ਸੋਧ ਕੈ, ਇਸ ਲਈ ਕਿਹਨੂੰ ਵੀ ਵਿਦਿਆ ਦੇਣੀ ਚਾਹੀਦੀ। ਕਹਿੰਦੇ ਇਸ ਲਈ ਜਿਹੜਾ ਪਾਤਰ ਅਧਿਕਾਰੀ ਆ ਅਤੇ ਕਪਾਤਰ ਕਹੀਏ ਅਨ ਅਧਿਕਾਰੀ ਆ, ਕੋ ਨਾਮ ਅਨ ਜਾਂ ਖੋਟਾ ਪਾਤਰ ਵੀ ਅਧਿਕਾਰੀ, ਖੋਟਾ ਅਧਿਕਾਰੀ, ਹਾਂ ਖੋਟੇ ਅਧਿਕਾਰੀ ਵੀ ਹੁੰਦੇ ਨਾ, ਆ ਵਿੱਚ ਕਈ ਬੈਠੇ ਹੁੰਦੇ ਪੜ੍ਹਨ ਵਾਲੇ ਨਹੀਂ ਹੁੰਦੇ, ਨਾ ਜੀ ਕਰਦਾ ਨਾ ਐਵੇਂ ਟਾਈਮ ਪਾਸ ਹੀ ਕਰਦੇ। ਕੁਝ ਅਧਿਕਾਰੀ ਹੁੰਦੇ ਜਿਨ੍ਹਾਂ ਨੂੰ ਬੜੀ ਇੱਛਾ ਹੁੰਦੀ ਜਗਿਆਸੂ। ਇਸ ਲਈ ਜਿਹੜਾ ਪਾਤਰ ਅਧਿਕਾਰੀ ਹੈ ਅਤੇ ਕਪਾਤਰ ਅਨ ਅਧਿਕਾਰੀ ਆ, ਐਸੇ ਜਿਹੜੇ ਜਨ ਜਾਨ ਕਹੀਏ ਪੁਰਖ ਕੋ ਨੂੰ, ਐਸੇ ਪੁਰਖਾਂ ਨੂੰ ਇਹ ਸੋਧ ਕਹਿ ਧੱਦੇ ਨੂੰ ਸਿਹਾਰੀ ਲਾ ਲੈਣੀ, ਦੱਸੇ ਹੋੜਾ ਧੱਦੇ ਸੀ ਸੋਧ ਕੇ ਨਾ ਵਿਚਾਰ ਕੇ, ਸੋਧ ਕਹੀਏ ਵਿਚਾਰ ਕੇ, ਵਿਚਾਰ ਕਰਕੇ ਜਾਂ ਵਿਚਾਰ ਕੇ। ਬੋਧ ਕਰੈ ਬੁੱਧਵਾਨ ਜੋ ਬੋਧ ਪਰਖਾ ਸੇ, ਕਰਕੇ ਬੁੱਧਵਾਨ ਜਿਹੜੇ ਬੁੱਧੀਵਾਨ ਆਤਮ ਵਿਛਾਣੀ ਮਤ ਵਾਲਾ ਗੁਰੂ ਆ, ਉਹ ਬੋਧ ਕਹੀਏ ਉਪਦੇਸ਼ ਦੇਣਾ ਕਰੇ, ਤਾਂ ਜੋ ਜਗਿਆਸੂ ਦੇ ਚਿੱਤ ਵਿੱਚ ਜਿਹੜਾ ਬੋਧ ਕਹੀਏ ਗਿਆਨ ਆ ਉਹਦਾ ਪ੍ਰਕਾਸ਼ ਕਹੀਏ ਚਾਨਣਾ ਹੋ ਜਾਵੇ। ਬੋਧ ਕਰੇ ਬੁੱਧਵਾਨ, ਜਿਹੜਾ ਬੁੱਧੀਵਾਨ ਉਸਤਾਦ ਗੁਰੂ ਹੈ ਨਾ, ਅਤੇ ਉਹ ਐਸਾ ਵੀ ਵੇਖਲੇ ਪਾਤਰ ਅਧਿਕਾਰੀ ਹੈ ਕਿ ਕਪਾਤਰ ਅਨ ਅਧਿਕਾਰੀ ਹੈ, ਇਹ ਸੋਧ ਵਿਚਾਰ ਕੇ ਆਪਣੀ ਆਤਮ ਵਿਛਾਣੀ ਬੁੱਧੀ ਨਾਲ ਬੁੱਧੀਵਾਨ ਹੋ ਕੇ ਗੁਰੂ ਜੋ ਹੈ ਉਹ ਬੋਧ ਕਰੇ ਕਹੀਏ ਉਪਦੇਸ਼, ਗਿਆਨ ਦਾ ਉਪਦੇਸ਼ ਦੇਣਾ ਹੈ। ਬੋਧ ਦਾ ਅਰਥ ਉਪਦੇਸ਼ ਵੀ ਆ, ਬੋਧ ਦਾ ਅਰਥ ਗਿਆਨ ਵੀ ਆ, ਵੀ ਗਿਆਨ ਦਾ ਉਪਦੇਸ਼ ਦੇਣਾ ਕਰੇ, ਤਾਂ ਜੋ ਕੀ ਆ ਜੋ ਹੈਗਾ ਨਾ ਜਗਿਆਸੂ ਉਹਦਾ ਉਹਦੇ ਅੰਦਰ ਜਿਹੜਾ ਬੋਧ ਕਹੀਏ ਗਿਆਨ ਆ ਹਿਰਦੇ ਅੰਦਰ ਉਹਦੇ ਪ੍ਰਕਾਸ਼ ਕਹੀਏ ਪ੍ਰਕਾਸ਼ ਹੋ ਜਾਏ, ਉਹਦਾ ਪ੍ਰਕਾਸ਼ ਹੋਵੇ ਚਾਨਣਾ ਹੋ ਜਾਵੇ। ਪਾਪ ਪੜ੍ਹਨ ਵਾਲੇ ਉਸਤਾਦ ਨੂੰ ਪਹਿਲਾਂ ਇਹ ਵਿਚਾਰ ਲੈਣਾ ਚਾਹੀਦਾ ਹੈ ਇਹ ਪੁਰਸ਼ ਪੜ੍ਹਾਉਣ ਦਾ ਅਧਿਕਾਰੀ ਆ ਜਾਂ ਨਹੀਂ, ਜੇ ਜਵਾਬਦਾਰੀ ਕਰਦਾ ਸਮਝ ਲਓ ਅਧਿਕਾਰੀ ਨਹੀਂ ਹੈ, ਜੇਕਰ ਅਧਿਕਾਰੀ ਹੋਵੇ ਤਾਂ ਉਸਨੂੰ ਵਿੱਦਿਆ ਪੜ੍ਹਾਵੇ ਅਤੇ ਦੂਸਰੇ ਨੂੰ ਵਾਪਸ ਤੋਰ ਦੇਵੇ, ਜੇ ਉਹ ਵੱਧ ਘੱਟ ਐਵੇਂ ਅਵਾਰਾ ਹੀ ਬੋਲਦਾ ਹੈ, ਇਹੋ ਜਿਹੇ ਕਈ ਹੁੰਦੇ। ਪ੍ਰਸ਼ਨ ਕਰਨਾ ਹੋਰ ਚੀਜ਼ ਆ, ਸ਼ੰਕੇ ਖੜੇ ਕਰਕੇ ਅਤੇ ਆਪਣੇ ਆਪ ਨੂੰ ਉੱਚਾ ਦਿਖਾਉਣਾ ਹੋਰ ਚੀਜ਼ ਹੁੰਦੀ, ਕਿਉਂਕਿ ਵੇਖੋ ਵਿੱਦਿਆ ਨੂੰ ਮਨੁੱਖ ਦਾ ਤੀਸਰਾ ਨੇਤਰ ਮੰਨੇ, ਹਾਂ ਹੈ ਵਿੱਦਿਆ ਮਨੁੱਖ ਨੂੰ ਸਮਝ ਦਿੰਦੀ ਆ, ਗਿਆਨ ਦਿੰਦੀ ਆ, ਮਨੁੱਖ ਵਿੱਦਿਆ ਪੜ੍ਹ ਕੇ ਚੰਗਾ ਮਾੜਾ ਬੁਰਾ ਭਲਾ ਸਭ ਸਮਝ ਲੈਂਦਾ, ਚੰਗੀਆਂ ਮਾੜੀਆਂ ਥਾਵਾਂ ਜਾਣ ਲੈਂਦਾ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਕਹਿਣ ਨੂੰ ਜਾਣਾ ਕਹਿਣ ਨੂੰ ਨਹੀਂ ਜਾਣਾ। ਜਿਵੇਂ ਜਾਣਨ ਦੇ ਵਿੱਚ ਸਭ ਵਸਤੂਆਂ ਸਾਫ਼ ਦਿਖਾਈ ਦਿੰਦੀਆਂ, ਤਿਵੇਂ ਜਿਹੜੇ ਸ਼ਾਸਤਰਾਂ ਦਾ ਗਿਆਨ ਆ ਇਹ ਵਿੱਦਿਆ ਹੈ, ਜਿਵੇਂ ਸ਼ਾਸਤਰ ਗਿਆਨ ਵਿੱਦਿਆ ਦੇ ਨਾਲ ਇੱਕ ਚਾਨਣਾ ਹੁੰਦਾ ਬੰਦੇ ਨੂੰ ਮਨੁੱਖ ਨੂੰ, ਇਸ ਤੋਂ ਸੇਧ ਲੈ ਕੇ ਭਲੇ ਪੁਰਖ ਭਲੇ ਬੁਰੇ ਦੀ ਪਰਖ ਕਰਨੀ ਮਨੁੱਖ ਦਾ ਕਰਤੱਵ ਬਣਦਾ। ਇਹ ਪੜ੍ਹ ਵਿਚਾਰ ਕੇ ਭਲਾ ਬੁਰਾ ਇਹ ਬੰਦਾ ਪਰਖ ਕਰ ਲੈਂਦਾ। ਹੁਣ ਜਿਵੇਂ ਮਣੀ ਵਾਲਾ ਸੱਪ ਹੁੰਦਾ, ਉਹ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ ਵਿੱਚ ਮਣੀ ਨੂੰ ਬਾਹਰ ਜ਼ਮੀਨ 'ਤੇ ਰੱਖਦਾ, ਕਹਿੰਦੇ ਹਨ ਕਿ ਚੰਦਰਮਾ ਦੀਆਂ ਕਿਰਨਾਂ ਉਸ ਉੱਪਰ ਪੈਣ ਨਾਲ ਉਸ ਵਿੱਚ ਅੰਮ੍ਰਿਤ ਝਰਦਾ ਨਿਕਲਦਾ, ਜਿਸ ਨੂੰ ਚੱਟ ਕੇ ਉਹ ਮਣੀ ਵਾਲਾ ਸੱਪ ਆਪਣੇ ਜ਼ਹਿਰ ਨੂੰ ਦੂਰ ਕਰਦਾ ਅਤੇ ਉਸ ਦੀ ਰੋਸ਼ਨੀ ਵਿੱਚ ਇੱਧਰ ਉੱਧਰ ਫਿਰਦਾ ਅਤੇ ਕੀੜੇ ਮਕੌੜੇ ਖਾਂਦਾ। ਦੂਸਰੇ ਪਾਸੇ ਕੋਈ ਇਹੋ ਜਿਹੇ ਸੱਪ ਹੈ ਜੋ ਉਸੇ ਮਣੀ ਦੀ ਰੋਸ਼ਨੀ ਵਿੱਚ ਮਣੀ ਦੇ ਆਲੇ ਦੁਆਲੇ ਆਏ ਕੀੜੇ ਮਕੌੜਿਆਂ ਨੂੰ ਚੁਣ ਚੁਣ ਕੇ ਖਾਂਦੇ। ਹੈਂ ਇਸੇ ਪ੍ਰਕਾਰ ਹੀ ਸ਼ਾਸਤਰ ਵਿੱਦਿਆ ਇੱਕ ਮਣੀ ਦੀ ਨਿਆਈ ਹੈ, ਇਹ ਜਿਹੜੀ ਵਿੱਦਿਆ ਨਾ ਇਹ ਮਣੀ ਦੀ ਨਿਆਈ ਹੈ। ਸ੍ਰੇਸ਼ਠ ਮਨੁੱਖ ਤਾਂ ਇਹਦਾ ਗਿਆਨ ਲੈ ਕੇ ਅਤੇ ਅਭੇਦਤਾ ਦੇ ਆਪਣੇ ਸਵੈ ਸਰੂਪ ਦੀ ਅਭੇਦਤਾ ਕਾਰਨ ਰੂਪੀ ਆਨੰਦ ਨੂੰ ਪ੍ਰਾਪਤ ਕਰਦੇ ਹੈ, ਭਜਨ ਕਰਦੇ ਆ, ਵਿੱਦਿਆ ਪੜ੍ਹ ਕੇ ਗਿਆਨ ਲੈ ਕੇ ਬੰਦਗੀ ਕਰਦੇ ਹੈ, ਉਹਦੇ ਵਿੱਚ ਦੱਸੇ ਗੁਣ ਧਾਰਨ ਕਰਕੇ ਪਰਉਪਕਾਰ ਕਰਦੇ ਹੈ ਅਤੇ ਕੰਮ ਕਰ ਵਪਾਰ ਵਕਾਰ ਦੇ ਕੰਮ ਕਰਕੇ ਜਿੱਥੇ ਆਪਣਾ ਜਨਮ ਸਫਲਾ ਕਰਦੇ ਹਾਂ ਉੱਥੇ ਦੂਸਰੇ ਸੰਗੀ ਮਨੁੱਖਾਂ ਦੀ ਜ਼ਿੰਦਗੀ ਵੀ ਜਿਹੜੀ ਸਫਲ ਕਰ ਦਿੰਦੇ। ਵਿਕਾਰਾਂ ਦੀ ਜਿਹੜੀ ਜ਼ਹਿਰ ਆ ਉਹਨੂੰ ਆਪਣੇ ਅੰਦਰੋਂ ਕੱਢ ਕੇ ਸ਼ੁਭ ਗੁਣਾਂ ਨੂੰ ਅੰਦਰ ਵਸਾ ਕੇ ਮਨੋਂ ਆਪਣੇ ਜੀਵਨ ਨੂੰ ਦੂਸਰਿਆਂ ਲਈ ਚਾਨਣ ਮੁਨਾਰਾ ਬਣ ਜਾਂਦੇ ਉਹ ਮਹਾਂਪੁਰਸ਼। ਤਦ ਬੇਤੇ ਵਿੱਦਿਆ ਜਿਹੜੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜਿਨ੍ਹਾਂ ਨੇ ਵਿੱਦਿਆ ਵਿਚਾਰੀ ਆ ਉਹੀ ਪਰਉਪਕਾਰੀ ਆ। ਦੂਸਰੇ ਪਾਸੇ ਜਿਹੜੇ ਪੁਰਖ ਆ ਉਹ ਸ਼ਾਸਤਰ ਗਿਆਨ ਜਿਹੜੀ ਵਿੱਦਿਆ ਆ ਮਣੀ ਦੇ ਨਿਆਈਆਂ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੇ ਨਾਲ ਭੇਦਤਾ ਦਾ ਕੋਈ ਆਨੰਦ ਲੈਂਦੇ ਨਹੀਂ, ਸਗੋਂ ਸੱਪ ਦੀ ਜਾਂ ਕੀੜੇ ਮਕਾਉਣੇ ਖਾਣ ਵਾਂਗ ਨਾ ਵਿਕਾਰਾਂ ਵਿੱਚ ਗ੍ਰਸੇ ਰਹਿੰਦੇ। ਕਹਿੰਦੇ ਅਹੰ ਬ੍ਰਹਮਾਸਮੀ, ਅਸੀਂ ਬ੍ਰਹਮ ਆ, ਭੋਗ ਵਿਲਾਸ ਕਰੀ ਜਾਂਦੇ, ਵਿਕਾਰ ਭੋਗੀ ਜਾਂਦੇ, ਆਪਣੇ ਜੀਵਨ ਨੂੰ ਸਵਾਰਨਾ ਸੁਵਰਨਾ ਕੀ ਆ ਹੋਰ ਵਿਗਾੜ ਲੈਂਦੇ, ਆਪ ਕਰਦੇ ਕੁਝ ਨਹੀਂ ਦੂਜਿਆਂ ਨੂੰ ਕਹਿੰਦੇ ਕਰੋ। ਹੁਣ ਰਾਵਣ ਵੀ ਪੜ੍ਹਿਆ ਸੀ, ਚਾਰ ਵੇਦ ਕੰਠ ਸੀ, ਅਜਾਮਲ ਨੇ ਵੀ ਪੜ੍ਹਿਆ ਸੀ, ਵਿਦਵਾਨ ਸੀ। ਅਤੇ ਅਜਾਮਲ ਨੇ ਵੇਸਵਾ ਦੇ ਅਧੀਨ ਹੋ ਕੇ ਵੇਖੋ ਆਪਣਾ ਹੱਸਦਾ ਵੱਸਦਾ ਪਰਿਵਾਰ ਤਿਆਗ ਦਿੱਤਾ ਅਤੇ ਪੜ੍ਹੀ ਹੋਈ ਵਿੱਦਿਆ ਦੀ ਵੀ ਕੋਈ ਵਿਚਾਰ ਨਾ ਕੀਤੀ ਅਤੇ ਕੁਕਰਮੀ ਹੋ ਗਿਆ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਜਿਹੜੇ ਭਾਈ ਨਾਨੂ ਭਾਈ ਕਾਲੂ ਨੂੰ ਉਪਦੇਸ਼ ਰੂਪ ਵਿੱਚ ਕਥਨ ਕੀਤਾ ਸੀ ਉਹਦੇ ਬਾਰੇ ਥੋੜ੍ਹਾ ਉਹਨਾਂ ਲਿਖਿਆ ਗ੍ਰੰਥਾਂ ਵਿੱਚ ਦੱਸਿਆ ਵਾ ਟੀਕਿਆਂ ਵਿੱਚ ਕਿ ਸ੍ਰੀ ਗੁਰੂ ਅਰਜਨ ਪਦ ਕਰਕੇ ਨਵੋਂ ਬੋਲੇ ਹਾਸ ਜੁੜ ਤੇ ਸਾਵੋ, ਇੱਕ ਪੜ੍ਹ ਸੁਣ ਕੇ ਸ਼ਬਦ ਤੁਮਾਰਾ ਭਲੇ ਕਰਮ ਕਰ ਜਨਮ ਸੁਧਾਰਾ, ਇੱਕ ਐਸੇ ਪੜ੍ਹ ਕੇ ਹੋਏ ਮਾਨੀ ਪੈ ਗਏ ਵਿਸ਼ਿਆਂ ਨਾਰ ਬਿਰਾਨੀ। ਬਗਾਨੀਆਂ ਇਸਤਰੀਆਂ ਦੇ ਵਿਸ਼ਿਆਂ ਵਿੱਚ ਉਹ ਭਿੱਜ ਗਏ ਆ ਪੈ ਗਏ ਆ, ਹੈਂ ਅਰਪ ਬੁਰੇ ਕਰਮਨ ਕੋ ਕਰੇ, ਇਸ ਤਰ੍ਹਾਂ ਬੁਰੇ ਕਰਮਾਂ ਨੂੰ ਕਰਦੇ ਪੜ੍ਹ ਕਰ ਲੋਕਾਂ 'ਤੇ ਧਨ ਹਿਰੇ, ਪੜ੍ਹ ਕੇ ਲੋਕਾਂ ਦਾ ਧਨ ਖੇਰ ਮਾਰ ਚੜਾਉਂਦੇ। ਤਿੰਨ ਕੀ ਦਸ਼ਾ ਹੋਤ ਹੈ ਕੌਣ ਤੁਨ ਬੋਲੇ ਗੁਣ ਕਰਨਾ ਪਾਉ, ਮਹਾਰਾਜ ਉਹਨਾਂ ਦੀ ਹਾਲਤ ਕੀ ਹੁੰਦੀ ਆ ਸੁਣ ਕੇ ਕਿਰਪਾ ਦੇ ਕਰ ਸਤਿਗੁਰੂ ਜੀ ਬੋਲੇ, ਪਠਿਆ ਸੁਣੇ ਜੇ ਹਿਤ ਕਲਿਆਣ ਸ਼ੁਭ ਕਰਮੇ ਕੇ ਕਰੇ ਗੁਜਰਾਨ, ਜਿਹੜੇ ਤਾਂ ਕਲਿਆਣ ਵਾਸਤੇ ਪੜ੍ਹਦੇ ਸੁਣਦੇ ਆ ਅਤੇ ਚੰਗੇ ਕਰਮ ਕਰਕੇ ਆਪਣਾ ਗੁਜ਼ਾਰਾ ਕਰਦੇ ਆ, ਅਰਥ ਲਖਿਆ ਦੁਰਮਤ ਕੋ ਤਿਆਗੇ, ਉਹਦੇ ਅਰਥ ਵਿੱਦਿਆ ਦੀ ਜਾਣ ਕੇ ਆਪਣੀ ਖੋਟੀ ਮਤ ਨੂੰ ਤਿਆਗ ਦਿੰਦੇ। ਸਤਿਨਾਮ ਸਿਮਰਨ ਅਨਰਾਗੇ, ਸਤਿਨਾਮ ਦਾ ਸਿਮਰਨ ਕਰਦੇ ਹਾਂ, ਤਿੰਨ ਕੋ ਜਨਮ ਮਰਨ ਮਿਟ ਜਾਏ ਕੋ ਸਮੀਪਤਾ ਸੋ ਨਰ ਪਏ, ਗੁਰੂ ਦੀ ਨੇੜਤਾ ਹੀ ਪਾਉਂਦੇ ਆ ਉਹਨਾਂ ਦਾ ਜਨਮ ਮਨ ਕੱਟਿਆ ਜਾਂਦਾ। ਕਿਹਨਾਂ ਦਾ? ਜਿਹੜੇ ਪੜ੍ਹਦੇ ਸੁਣਦੇ ਵਿੱਦਿਆ ਕੀ ਕਲਿਆਣ ਵਾਸਤੇ, ਅਤੇ ਜਿਹੜੇ ਪੜ੍ਹ ਸੁਣ ਕੇ ਇਹੋ ਜਿਹੇ ਕੰਮ ਕਰਦੇ ਆ ਵੀ ਆਪਣਾ ਹੀ ਪੱਲਾ ਪੂਰਾ ਕਰਦੇ ਫਿਰਦੇ ਉਹ, ਫਿਰ ਉਹ ਨਰਕ 'ਚ ਪੈਂਦੇ। ਸੋ ਇਸ ਤਰ੍ਹਾਂ ਉਹ ਰਾਸ ਤੀਸਰੀ 'ਚ ਅੰਸੂ 63 ਵਿੱਚ ਆਉਂਦੇ ਆ ਬਚਨ, ਕਵੀ ਸੰਤੋਖ ਸਿੰਘ ਜੀ ਦੇ ਵੱਲੋਂ ਲਿਖੇ ਹੋਏ ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ ਵਿੱਚ, ਜੋ ਗੁਰੂ ਅਰਜਨ ਸਾਹਿਬ ਮਹਾਰਾਜ ਦੁਆਰਾ ਭਾਈ ਨਾਨਕ ਅਤੇ ਭਾਈ ਕਾਲੂ ਨੂੰ ਉਪਦੇਸ਼ ਰੂਪ ਵਿੱਚ ਕਥਨ ਕੀਤਾ ਸੀ। ਸੋ ਮੁੱਖ ਦੀ ਗੱਲ ਇੰਨੀ ਆ ਕਿ ਵਿੱਦਿਆ ਪੜ੍ਹ ਕੇ ਅਪਮਾਨ ਹੰਕਾਰ ਨਹੀਂ ਕਰਨਾ ਅਤੇ ਸਗੋਂ ਉਹਦਾ ਫਲ ਲੈਣਾ, ਅਤੇ ਪਰ ਇਹ ਕਰਤੱਵੀ ਗੱਲ ਹੈ ਵੀ ਜਦੋਂ ਵਿੱਦਿਆ 4 ਅੱਖਰ ਪੜ੍ਹ ਜਾਵੇ ਨਾ ਬੰਦਾ ਉਹਨੂੰ ਹੰਕਾਰ ਹੀ ਤਾਂ ਪੱਕਾ ਹੀ ਹੁੰਦਾ। ਅਤੇ ਤਾਂ ਹੀ ਕਹਿੰਦੇ ਆ ਵੀ ਜਿਹੜੇ ਵਿੱਦਿਆ ਉਸਤਾਦ ਨੂੰ ਵੀ ਵਿੱਦਿਆ ਗੁਰੂ ਉਸਤਾਦ ਨੂੰ ਵੇਖਣਾ ਚਾਹੀਦਾ, ਅਧਿਕਾਰੀ ਕੌਣ ਅਧਿਕਾਰੀ ਕੌਣ ਹੈ, ਅਧਿਕਾਰੀ ਜਾਂ ਅਨਅਧਿਕਾਰੀ ਵੇਖ ਕੇ ਅਤੇ ਵਿੱਦਿਆ ਦੇਵੇ ਉਸਤਾਦ, ਜੇ ਪੜ੍ਹਨ ਵਾਲਾ ਤਾਂ ਉਹਨੂੰ ਉਪਦੇਸ਼ ਕਰਨਾ ਕਰੇ ਗੁਰੂ, ਜਿਸ ਕਰਕੇ ਉਹਦੀ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਗਿਆਨੀ ਉਹ ਬਣ ਜਾਵੇ। ਜੇ ਨਹੀਂ ਅਧਿਕਾਰੀ ਤਾਂ ਫਿਰ ਉਹਨੂੰ ਤੋਰ ਦੇਵੇ, ਭਾਈ ਤੂੰ ਨਹੀਂ, ਤੇਰੇ ਵੱਸ ਦੀ ਗੱਲ ਨਹੀਂ, ਐਵੇਂ ਟਾਈਮ ਨਾ ਖਰਾਬ ਕਰ, ਸਮਾਂ ਨਾ ਖਰਾਬ ਕਰ। ਸੋਰਠਾ ਮੈਥਨ ਸਹਿਨ ਆਹਾਰ, ਸੋਰਠੇ ਵਿੱਚ ਹੁਣ ਪੰਡਿਤ ਹਰਦਿਆਲ ਜੀ ਵਿੱਦਿਆ ਦੇ ਕੁਝ ਨਿਯਮ ਕਥਨ ਕਰਨ ਲੱਗੇ ਆ ਅਤੇ ਵਿੱਦਿਆ ਸਮੇਂ ਕੀ ਕਰਨਾ ਚਾਹੀਦਾ, ਕੀ ਤਿਆਗਣਾ ਚਾਹੀਦਾ। ਮੈਥਨ ਕਹੀਦਾ ਹੈ, ਕਹਿੰਦੇ ਆ ਵੀ ਜਿਹੜਾ ਇਸਤਰੀ ਨਾਲ ਭੋਗ ਕਰਨਾ ਨਾ, ਸੰਬੰਧ ਕਰਨਾ, ਕਾਮ ਚੇਸ਼ਟਾ ਕਰਨੀ ਆ, ਇਹ ਮੈਥਨ ਆ। ਇਸਤਰੀ ਨਾਲ ਭੋਗ ਸੰਬੰਧ ਕਾਮ ਚੇਸ਼ਟਾ ਇਹ ਮੈਥਨ, ਅਤੇ ਸਹਿਣ ਸਹਿਣ ਜੀ ਸੌਣ, ਆਹਾਰ ਕਹੀਏ ਭੋਜਨ, ਪਾਠ ਸਮੇਂ ਤੀਨੋਂ ਤਜੇ, ਪਾਠ ਕਈ ਸੰਥਿਆ ਪੜ੍ਹਦੇ ਸਮੇਂ ਨਾ ਜਦੋਂ ਆਪਣੇ ਗੁਰੂ ਕੋ ਜੋ ਵਿੱਦਿਆ ਪੜ੍ਹੀ ਆ ਜੋ ਵੀ ਪੜ੍ਹ ਰਹੇ ਹਾਂ ਉਸ ਨੂੰ ਪਾਠ ਕਰਦੇ ਸਮੇਂ ਉਹਦਾ ਚਿੰਤਨ ਕਰਦੇ ਸਮੇਂ ਉਹਦੀ ਪਾਠ ਕਈ ਸੰਥਿਆ ਪੜ੍ਹਨ ਦੇ ਸਮੇਂ ਤਿੰਨੋਂ ਤਜੇ ਇਹ ਤਿੰਨੇ ਹੀ ਛੱਡ ਦੇਣੇ ਚਾਹੀਦੇ ਤਿੰਨੇ ਹੀ ਤਜੇ ਤਿਆਗ ਦੇ ਕਿ ਉਦੋਂ ਕਿਤੇ ਕਾਮ ਚੇਸ਼ਟ ਨਾ ਕਰਨ ਲੱਗ ਪਵੇ ਸੰਥਿਆ ਸਮੇਂ ਉੱਧਰ ਸੰਥਿਆ ਦਾ ਸਮਾਂ ਉੱਧਰ ਇਹ ਕੰਮ ਨੂੰ ਲੱਗ ਜਾਵੇ ਨਾ ਸੌਵੇਂ ਆਹਾਰ ਨਾ ਭੋਜਨ ਹੀ ਕਰਨਾ ਕਰੇ ਜਿਹੜਾ ਯੋਗ ਵਿਦਿਆਰਥੀ ਜਿਹੜਾ ਧੀਰ ਜਵਾਨ ਉਹਨੂੰ ਇਹ ਚਾਹੀਦਾ ਵੀ ਪਾਠ ਸੰਥਿਆ ਸਮੇਂ ਤਿੰਨੇ ਛੱਡ ਦੇਵੇ ਇਸਤਰੀ ਨਾਲ ਸੰਬੰਧ ਕਾਮ ਚੇਸ਼ਟਾ ਸੈਣ ਕੇ ਸੋਣਾ ਤਾਂ ਹਾਰ ਕੇ ਭੋਜਨ ਇਹ ਨਾ ਰੋਟੀ ਫੜ ਕੇ ਬਹਿ ਪਾਠ ਸਹਿਤ ਪੁੰਨ ਚਾਰ ਫਿਰ ਪੁੰਨ ਕਹੀਏ ਫਿਰ ਪਾਠ ਸਹਿਤ ਸੰਤ ਕਹਿੰਦੇ ਪਾਠ ਸਹਿਤ ਆ ਪਾਠ ਜੋ ਨਾ ਸੰਥਿਆ ਸੰਥਿਆ ਦੇ ਸਹਿਤ ਇਹਨਾਂ ਚਾਰਾਂ ਨੂੰ ਪੁੰਨ ਕਹੀਏ ਫਿਰ ਇਹਨਾਂ ਚਾਰਾਂ ਨੂੰ ਪਾਠ ਸੰਥਿਆ ਦੇ ਸਹਿਤ ਤਾਂ ਜੇ ਸਾਂਝ ਮੈਂ ਧੀਰਜਾਂ ਸਾਂਝ ਕਹੀਏ ਸੰਧਿਆ ਦੇ ਸਮੇਂ ਵਿੱਚ ਨਾ ਸੰਧਿਆ ਸਮੇਂ ਸਾਂਝ ਮੈਂ ਸਾਂਝ ਦੇ ਸਮੇਂ ਸੰਧਿਆ ਦੇ ਸਮੇਂ ਵਿੱਚ ਜਿਹੜਾ ਧੀਰਜਨ ਧੀਰਜਵਾਨ ਪੁਰਸ਼ ਆਪਣੇ ਆਪ ਨੂੰ ਖਵਾਉਂਦਾ ਵਾ ਉਹ ਇਹ ਪਾਠ ਵੀ ਛੱਡਦਾ ਸੰਥਿਆ ਆਪਣੀ ਛੱਡ ਦੇਵੇ ਜਦੋਂ ਸਾਂਝ ਦੇ ਸਮੇਂ ਅਤੇ ਅਜੇ ਕਹੀਏ ਤਿਆਗ ਭਾਵ ਪਾਠ ਸਮੇਂ ਤਿੰਨ ਚੀਜ਼ਾਂ ਦਾ ਤਿਆਗ ਕਰੇ ਅਤੇ ਸੰਧਿਆ ਵੇਲੇ ਭਜਨ ਬੰਦਗੀ ਦੇ ਸਮੇਂ ਸੰਥਿਆ ਨੂੰ ਵੀ ਆਪਣੇ ਧਰਮ ਅਨੁਸਾਰ ਕਰੇ ਅਤੇ ਫਿਰ ਭਜਨ ਬੰਦਗੀ ਵੀ ਕਰੇ ਠੀਕ ਆ ਨਾ ਇਹਦਾ ਇਹ ਅਰਥ ਬਣਦਾ ਵਾ ਵੀ ਵੇਖੋ ਵਿੱਦਿਆ ਪੜ੍ਹਨੀ ਤਾਂ ਆਪਣੀ ਜ਼ਰੂਰੀ ਹੈ ਹੀ ਜਿਹੜਾ ਨਾ ਕਹਿੰਦੇ ਮੈਥਨ ਸੈਨ ਆਹਾਰ ਪਾਠ ਸਮੇਂ ਤਿੰਨੋਂ ਤਜ ਪੜ੍ਹਨ ਵੇਲੇ ਨਾ ਸੰਥਿਆ ਵਿਸ਼ੇ ਵਿਕਾਰ ਜਿਹੜੇ ਇਸਤਰੀ ਨਾਲ ਸੰਗ ਕਰਨਾ ਸੌਣਾ ਆਰਾਮ ਪ੍ਰਸਤੀ ਕਰਨੀ ਆ ਖਾਣਾ ਖਾਣ ਦਾ ਚਸਕਾ ਚੁਸਕਾ ਇਹਨਾਂ ਤਿੰਨਾਂ ਨੂੰ ਛੱਡ ਦੇਵੇ ਪੜ੍ਹਨ ਵੇਲੇ ਜਦੋਂ ਸੰਥਿਆ ਕਰਨੀ ਅਤੇ ਪਾਠ ਸਹਿਤ ਪੁੰਨ ਜਾ ਫਿਰ ਜਿਹੜਾ ਧੀਰਜ ਵਾਲਾ ਮਨੁੱਖ ਹੈ ਨਾ ਉਹ ਪੜ੍ਹਨ ਸਮੇਤ ਚਾਰਾਂ ਨੂੰ ਛੱਡ ਦਿੰਦਾ ਜਦੋਂ ਸੰਧਿਆ ਹੋ ਜਾਂਦੀ ਆ ਅੰਤਮ ਵੇਲੇ ਰਹਿਰਾ ਸਾਹਿਬ ਦਾ ਪਾਠ ਕਰਨਾ ਹੈ ਭਾਵ ਉਦੋਂ ਭਜਨ ਬੰਦਗੀ ਦਾ ਸਮਾਂ ਸਾਂਝ ਮੈਂ ਜਿਹੜਾ ਸਾਂਝ ਸਮਾਂ ਨਾ ਸੰਧਿਆ ਦਾ ਸਮਾਂ ਵਾ ਉਸ ਵੇਲੇ ਇਹ ਪਾਠ ਸਹਿਤ ਭਾਵ ਤਿੰਨ ਉਹਦੇ ਕਰਨੇ ਨਹੀਂ ਨਾ ਚੌਥਾ ਸੰਧਿਆ ਵੀ ਛੱਡ ਦੇਵੇ ਕਹਿੰਦੇ ਚੌਥੀ ਪੁੰਨ ਫਿਰ ਜਿਹੜੀ ਚਾਰ ਸਹਿਤ ਸੰਥਿਆ ਸਹਿਤ ਇਹਨੂੰ ਵੀ ਤਜੇ ਕੀ ਤਿਆਗ ਦੇਵੇ ਕਦੋਂ ਸਾਂਝ ਮੈਂ ਸਾਂਝ ਸਮੇਂ ਸ਼ਾਮ ਸਮੇਂ ਧੀਰਜਨ ਉਹ ਧੀਰਜਾਨ ਆ ਉਹ ਧੀਰਜਵਾਨ ਆ ਉਹਨੂੰ ਧੀਰਜਵਾਨ ਉੱਪਰ ਛਾਪਣੇ ਨੂੰ ਅਖਵਾਵੇ ਜਿਹੜਾ ਇਹੋ ਜਿਹੇ ਗੁਣਾਂ ਨੂੰ ਧਾਰਨ ਕਰਦਾ ਜੋ ਇਹੋ ਜਿਹਾ ਕਰਦਾ ਵਾ ਫਿਰ ਉਹ ਧੀਰਜਨ ਧੀਰਜਵਾਨ ਪੁਰਸ਼ ਹੈ ਜਿਹੜਾ ਇਹੋ ਜਿਹਾ ਕਾਰਜ ਕਰਦਾ ਸੋ ਇਹ ਨਿਯਮ ਦੱਸਿਆ ਹੈ ਪੰਡਿਤ ਹਰਦਿਆਲ ਜੀ ਨੇ ਪੜ੍ਹਨ ਵੇਲੇ ਅੱਗੇ ਜਿਹੜੇ ਬਿਆਨ ਕੀਤੇ ਚਾਰਾਂ ਵੱਲ ਧਿਆਨ ਕਰਨਾ ਚਾਹੀਦਾ ਜਿਹੜੇ ਹੁਣ ਆਪਾਂ ਪੜ੍ਹੇ ਹੈ ਬ੍ਰਹਮ ਵਿੱਦਿਆ ਦੀ ਸੰਥਿਆ ਦੇ ਸਮੇਂ ਇਹ ਤਿੰਨੇ ਛੱਡ ਦੇਵੇ ਅਤੇ ਸ਼ਾਮ ਦੇ ਸਮੇਂ 'ਤੇ ਇਹ ਵੀ ਸੰਥਿਆ ਵੀ ਛੱਡ ਦੇਵੇ ਭਾਵ ਸੰਧਿਆ ਸਮੇਂ ਪਾਠ ਕਰੇ ਆਪਣਾ ਸੰਧਿਆ ਸੁਣੇ ਸੁਣੇ ਸੰਧਿਆ ਸਮੇਂ ਸੁਣੇ ਰਹਿ ਰਾਸ ਸੁਣੇ ਅਤੇ ਕਰੇ ਇਹ ਕੰਮ ਕਰੇ ਕਿਉਂਕਿ ਭਜਨ ਬੰਦਗੀ ਦਾ ਵੇਲਾ ਕਹਿਣ ਤੋਂ ਭਾਵ ਆ ਵੀ ਜਦੋਂ ਆਪਣਾ ਬੰਦਗੀ ਦਾ ਸਮਾਂ ਉਦੋਂ ਸੰਥਿਆ ਨਾ ਲੈ ਕੇ ਬਹਿ ਜੇ ਆ ਕਈ ਕਹਿ ਦਿੰਦੇ ਆ ਕਈ ਨਿਤਨੇਮ ਨਹੀਂ ਕਰਦੇ ਅਤੇ ਫਿਰ ਕੀ ਕਹਿਣਗੇ ਅਖੇ ਜੀ ਇਹ ਵੀ ਆਪਣਾ ਪਾਠ ਹੀ ਆ ਇਹ ਵੀ ਗੁਰਬਾਣੀ ਆ ਨਹੀਂ ਠੀਕ ਉਹ ਤਾਂ ਹੈ ਪਰ ਜੋ ਗੁਰੂ ਦਾ ਨਿਯਮ ਆ ਨਿਤਨੇਮ ਕਰਨਾ ਉਹ ਤਾਂ ਕਰਨਾ ਹੀ ਆ ਨਾ ਜੇ ਆਪਾਂ ਨਿਤਨੇਮ ਛੱਡ ਕੇ ਸੰਥਿਆ ਲੈ ਕੇ ਬਹਿ ਗਏ ਵੀ ਗੱਲ ਸਹੀ ਨਹੀਂ ਆ ਹਾਂ ਸਾਰਾ ਦਿਨ ਪਿਆ ਵਾ ਲਹਿਰਾ ਸਾਹਿਬ ਦੇ ਕਿੰਨਾ ਟਾਈਮ ਲੱਗਦਾ ਸਵੇਰੇ ਨਿਤਨੇਮ ਪੰਜ ਬਾਣੀਆਂ 'ਤੇ ਕਿੰਨਾ ਟਾਈਮ ਲੱਗਦਾ ਉੱਥੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੋਰ ਚੀਜ਼ਾਂ ਛੱਡ ਕੇ ਉਹ ਸੰਥਿਆ ਪੜ੍ਹੋ ਸ਼ਾਮ ਦੇ ਸਮੇਂ ਲਹਿਰਾ ਸਾਹਿਬ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਸਵੇਰੇ ਨਿਤਨੇਮ ਦੇ ਬਾਣੀਆਂ ਅਤੇ ਹੋਰ ਬੇਅੰਤ ਬਾਣੀ ਜਿਹੜੀ ਪੜ੍ਹ ਸਕਦੇ ਇਸ ਕਰਕੇ ਇਹ ਤਾਂ ਖਿਆਲ ਰੱਖਣਾ ਹੈ ਹੁਣ ਆਪਾਂ ਇੱਥੇ ਸਮਾਪਤੀ ਕਰੀਏ ਜੀ ਭੁੱਲਾਂ ਚੁੱਕਾਂ ਦੀ ਕਿਵਾਂ ਵਿਚਾਰਾਂ ਦੀ ਸਮਾਪਤੀ ਸੋ ਰਠਾ ਮੈਥਨ ਸੈਨ ਆਹਾਰ ਪਾਠ ਸਮੇਂ ਤਿੰਨੋ ਤਜੇ ਪਾਠ ਸਹਿਤ ਪੁੰਨ ਚਾਰ ਤਜੇ ਸਾਂਝ ਮੈਂ ਧੀਰ ਜਨ ਪੁੰਨ ਦੇ ਨੰਨੇ ਨੂੰ ਸਿਹਾਰੀ ਪਾ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।